ਬੇਅੰਤ ਬਰੀਵਾਲਾ ਦੀ ਪੁਸਤਕ ਬੇਘਰਾ ਇੱਕ ਭਟਕਦੇ ਰਾਹੀ ਦੀ ਦਾਸਤਾਨ ਦਾ ਅਗਲਾ ਕਾਂਡ 5। ਗੁਰਜੀਤ ਕਾਲਜ ਤੋਂ ਆ ਕੇ ਖੇਤ ਚਲਾ ਗਿਆ। 3 ਕਿੱਲਿਆਂ 'ਚੋਂ 2 ਕਿੱਲੇ ਤਬਾਹ ਹੋ ਚੁੱਕੇ ਸਨ। ਜੋ ਥੋੜ੍ਹੇ ਬਹੁਤ ਟਿੰਡੇ ਬਚੇ ਸਨ ਕਿਸੇ ਨੇ ਵਾਹਿਆਵਾਨ ਸਮਝ ਭੇਡਾਂ ਛੱਡ ਲਈਆਂ ਸਨ, ਬਚੇ ਖੁਚੇ ਉਹ ਖਾ ਗਈਆਂ ਸਨ। ਉਹ ਮੋਟਰ ਵਾਲੇ ਕਮਰੇ ਵਿੱਚ ਮੰਜੀ 'ਤੇ ਪੈ ਗਿਆ। ਉਹਦੀਆਂ ਅੱਖਾਂ ਮੂਹਰੇ ਅੰਮ੍ਰਿਤ ਦਾ ਭੋਲਾਪਨ ਘੁੰਮ ਰਿਹਾ ਸੀ। ਗੋਰਾ ਰੰਗ, ਗੋਲ ਚਿਹਰਾ, ਖੁਸ਼ੀ ਨਾਲ ਗਿੱਲੀਆਂ ਹੋਈਆਂ ਵੇਲੀਆਂ ਅੱਖਾਂ, ਤਕਰੀਬਨ 6.5 ਫੁੱਟ ਕੱਦ, ਪਤਲੇ ਪਤਲੇ ਗੁਲਾਬੀ ਕੰਬਦੇ ਪੁੱਲ, ਅਤੇ ਉਹਨਾਂ 'ਚੋਂ ਨਿਕਲੀ ਉਦਾਸੀ ਨੂੰ ਚੀਰ ਖੁਸ਼ ਜਿਹੀ ਆਵਾਜ਼, ਠੀਕ ਆ ਸਰ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਪਤਾ ਨਹੀਂ ਕਿਉਂ ਵਾਰ ਵਾਰ ਗੁਰਜੀਤ ਨੂੰ ਅੰਮ੍ਰਿਤ ਦਾ ਚਿਹਰਾ ਯਾਦ ਆ ਰਿਹਾ। ਬਿਲਕੁਲ ਇੱਦਾਂ ਦੀ ਕੁੜੀ ਤਾਂ ਉਹਨੂੰ ਹਰਿਆਣੇ ਵਿੱਚ ਮਿਲੀ ਸੀ, ਜਿਸ ਨੇ 1 ਰੁਪਏ ਦਾ ਸਿੱਕਾ ਗੁਰਜੀਤ ਨੂੰ ਦੇ ਕੇ ਕਿਹਾ ਸੀ, ਵਾਰੇ ਸ਼ੋਰੇ ਅੱਜ ਤੋਂ ਤੰਨੇ ਕਮਾਲ ਕਰ ਦਿਓ, ਦਿਲ ਜੀਤ ਲਿਓ ਮਾਰਾ ਤੋ। ਇਹ ਬਾਤ ਸੁਣ ਮਾਰੀ ਧਿਆਨ ਸੇ, ਇਹ ਵੀ ਖੇਲ ਛੋੜਿਓ ਮਤ, ਚੌਖੀ ਤਰੱਕੀ ਕਰੇਗਾ ਛੋਰੇ, ਪੜ੍ਹਾਈ ਕੇ ਗੈਲ ਗੈਲ ਖੇਲਣੇ ਪੈ ਵੀ ਧਿਆਨ ਦਿਓ, ਇਹ ਵੀ ਜਲਦੀ ਦਿੱਲੀ ਮੈਂ ਮੁਲਾਕਾਤ ਹੋਵੇ ਸਾਰੇ ਗੈਲ, ਫਿਰ ਦੇਖਿਓ ਕੌਣ ਜਿੱਤੇ। ਅੱਜ ਲੱਗ ਰਿਹਾ ਸੀ ਜਿਵੇਂ ਰੱਬ ਨੇ ਉਹੀ ਕੁੜੀ ਫਿਰ ਮਿਲਾ ਦਿੱਤੀ ਹੋਵੇ ਦੁਬਾਰਾ। ਗੁਰਜੀਤ ਸ਼ਾਇਦ ਸੋਚਾਂ ਵਿੱਚ ਹੀ ਗੁਆਚਾ ਰਹਿੰਦਾ ਜੇ ਉਹਦੇ ਮੋਟਰ ਵਾਲੇ ਕੋਠੇ ਮੂਹਰ ਦੀ ਲੰਘਦਾ ਤਾਇਆ ਗੁਰਮੁਖ ਸਿੰਘ ਉਹਨੂੰ ਆਵਾਜ਼ ਨਾ ਮਾਰਦਾ। ਗੁਰਜੀਤ ਸਾਈਕਲ ਚੁੱਕ ਖੁਸ਼ੀ ਜਿਹਾ ਗੀਤ ਗਾਉਂਦਾ ਘਰ ਆ ਗਿਆ। ਅਗਲੀ ਸਵੇਰ ਗੁਰਜੀਤ ਗ੍ਰੰਥੀ ਸਿੰਘ ਦੇ ਵਾਕ ਲੈਂਦਿਆਂ ਉੱਠਿਆ ਅਤੇ ਸਾਈਕਲ ਚੱਕ ਮੂੰਹ ਹਨੇਰੇ ਹੀ ਖੇਤ ਨਿਕਲ ਗਿਆ। ਮਾਂ ਅਤੇ ਭੈਣ ਬੜੀਆਂ ਹੈਰਾਨ ਸਨ, ਅੱਜ ਉਹ ਬਿਨਾਂ ਚਾਹ ਪਾਣੀ ਪੀਤੇ ਹੀ ਖੇਤ ਕਿਉਂ ਚਲਾ ਗਿਆ। ਖੇਤੋਂ ਜਾ ਕੇ 2 ਦਿਨ ਦੇ ਪੱਠੇ ਘਰ ਸੁੱਟ ਕੇ ਕੁਦਰ ਦਿੱਤੇ ਅਤੇ ਕਾਲਜ ਜਾਣ ਨੂੰ ਤਿਆਰ ਹੋ ਗਿਆ। ਫਿਰ ਸੁਰਜੀਤ ਕੌਰ ਦੇ ਕੋਲ ਆਉਂਦਾ ਬੋਲਿਆ, ਬੇਬੇ ਮੈਨੂੰ ਸ਼ਾਮ ਨੂੰ ਹੁਣ ਦੇਰ ਹੋ ਜਾਇਆ ਕਰਨੀ ਆ, ਪੱਠੇ ਮੈਂ ਕੁਤਰ ਚੱਲਿਆ ਪਾ ਕੇ ਚੋਲਿਓ। ਗੁਰਜੀਤ ਅਤੇ ਜਗਤਾਰ ਕਾਲਜ ਪਹੁੰਚ ਕੇ ਰੂਟੀਨ ਮੁਤਾਬਕ ਪਹਿਲਾਂ 2 ਲੈਕਚਰ ਲਵਾਏ ਅਤੇ ਫਿਰ ਗਰਾਊਂਡ 'ਚ ਆ ਗਏ। ਰੂਟੀਨ ਮੁਤਾਬਕ ਪਹਿਲਾਂ 2 ਲੈਕਚਰ ਲਾਏ ਫਿਰ ਗਰਾਊਂਡ ਵਿੱਚ ਆ ਕੇ। ਅੱਜ ਕੋਚ ਸੁਰਿੰਦਰ ਸਿੰਘ ਵੀ ਨਹੀਂ ਆਏ ਸਨ ਅਤੇ ਨਾ ਉਹਨਾਂ ਦਾ ਬੇਟਾ ਦੀਪਾ, ਇਸ ਲਈ ਗੁਰਜੀਤ ਤਾਰੀ ਕਰਮੇ ਅਤੇ ਅਮਨੇ ਨੇ ਥੋੜ੍ਹੀ ਜਿਹੀ ਪ੍ਰੈਕਟਿਸ ਕੀਤੀ ਅਤੇ ਕੰਟੀਨ 'ਤੇ ਜਾ ਕੇ ਬੈਠ ਗਏ। ਹਾਲੇ ਉਹ ਚਾਹ ਪੀ ਕੇ ਹੀ ਹਟੇ ਸਨ ਕਿ ਅੰਮ੍ਰਿਤ ਆ ਗਈ। ਅੰਮ੍ਰਿਤ ਨੂੰ ਆਈ ਵੇਖ ਜਗਤਾਰ ਅਮਨੇ ਅਤੇ ਕਰਮੇ ਨੂੰ ਲੈ ਕੇ ਚਲਾ ਗਿਆ। ਅੰਮ੍ਰਿਤ ਗੁਰਜੀਤ ਦੇ ਸਾਹਮਣੇ ਕੁਰਸੀ 'ਤੇ ਬੈਠਦੀ ਬੋਲੀ, ਦੱਸੋ ਸਰ ਤੁਸੀਂ ਕਦੋਂ ਸ਼ੁਰੂ ਕਰਵਾਓਗੇ ਸਾਡੀ ਪ੍ਰੈਕਟਿਸ? ਅੰਮ੍ਰਿਤ ਜੀ ਪਹਿਲਾਂ ਤਾਂ ਪਲੀਜ਼ ਮੈਨੂੰ ਸਰ ਕਹਿਣਾ ਬੰਦ ਕਰੋ, ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਮੇਰਾ ਨਾਂ ਗੁਰਜੀਤ ਆ, ਪਰ ਇਹ ਤਾਂ ਬਾਹਲਾ ਵੱਡਾ ਨਾਮ ਆ, ਮੈਂ ਤਾਂ ਗੁਰੀ ਕਹਾਂਗੀ ਫਿਰ। ਆ ਠੀਕ ਹੈ ਠੀਕ ਹੈ, ਜੋ ਤੁਹਾਨੂੰ ਸਹੀ ਲੱਗੇ ਅੰਮ੍ਰਿਤ ਜੀ, ਗੁਰਜੀਤ ਹੱਸਦਾ ਹੋਇਆ ਬੋਲਿਆ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੂੰ ਸਪੋਰਟਸ ਹੀ ਕਿਉਂ ਚੁਣਿਆ? ਗੁਰਜੀਤ ਨੇ ਨਾਲ ਹੀ ਸਵਾਲ ਕਰ ਦਿੱਤਾ। ਇੰਨੀ ਗੱਲ ਕਹਿਣ 'ਤੇ ਅੰਮ੍ਰਿਤ ਦੀਆਂ ਅੱਖਾਂ ਭਰ ਆਈਆਂ, ਬੋਲੀ, ਅਸਲ 'ਚ ਗੁਰੀ ਜੀ ਮੇਰੀ ਮੰਮੀ ਦਾ ਸੁਪਨਾ ਸੀ ਕਿ ਮੈਂ ਇੱਕ ਦਿਨ ਬਾਸਕਟਬਾਲ ਦੀ ਖਿਡਾਰੀ ਬਣਾ। ਸੁਪਨਾ ਵੀ ਕਾਹਦਾ, ਸਮਝੋ ਉਹਦਾ ਕੁਝ ਗੁਆਚਿਆ ਲੱਭ ਕੇ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਕੁਝ ਗੁਆਚਿਆ ਲੱਭ ਕੇ ਦੇਣ ਦੀ ਕੋਸ਼ਿਸ਼? ਗੁਰਜੀਤ ਹੈਰਾਨ ਹੁੰਦਾ ਬੋਲਿਆ, ਮੈਂ ਸਮਝਾ ਨਹੀਂ ਅੰਮ੍ਰਿਤ ਜੀ, ਇਹ ਕਹਾਣੀ ਲੰਮੀ ਆ ਗੁਰਜੀਤ। ਅੰਮ੍ਰਿਤ ਅੱਖ ਵਿੱਚ ਆਏ ਹੰਝੂ ਅੰਗੂਠੇ ਦੇ ਨਹੁੰ ਨਾਲ ਸਾਫ਼ ਕਰਦੀ ਹੋਈ ਬੋਲੀ, ਇਸ ਵਾਰ ਉਹਨੇ ਗੁਰੀ ਦੀ ਜਗ੍ਹਾ ਗੁਰਜੀਤ ਕਿਹਾ ਸੀ। ਜੇ ਇਤਰਾਜ਼ ਨਾ ਹੋਵੇ ਕਿ ਤੁਸੀਂ ਦੱਸ ਸਕਦੇ ਹੋ ਪੂਰੀ ਗੱਲ? ਗੁਰਜੀਤ ਨੇ ਬਿਨਾਂ ਅੰਮ੍ਰਿਤ ਵੱਲ ਵੇਖੇ ਉਹਨੂੰ ਪੁੱਛਿਆ। ਜੀ ਹਾਂ ਜ਼ਰੂਰ, ਅੰਮ੍ਰਿਤ ਨੇ ਦੱਸਣਾ ਸ਼ੁਰੂ ਕੀਤਾ। ਅਸੀਂ ਅੰਮ੍ਰਿਤਸਰ ਰਹਿੰਦੇ ਸੀ, ਮੈਂ ਕੋਈ 5 ਕੁ ਸਾਲ ਦੀ ਸੀ, ਮੇਰਾ ਵੱਡਾ ਭਰਾ ਰਾਹੁਲ ਬਜਾਜ ਕੋਈ 10 ਕੁ ਸਾਲ ਦਾ, ਜਦ ਮੇਰੇ ਪਾਪਾ ਸਾਨੂੰ ਛੱਡ ਕੇ ਅਮਰੀਕਾ ਚਲੇ ਗਏ ਸੀ। ਬਸ ਫਿਰ ਪਾਪਾ ਕਦੇ ਵਾਪਸ ਨਹੀਂ ਆਏ। ਪਹਿਲਾਂ ਉਹਨਾਂ ਦੀਆਂ ਚਿੱਠੀਆਂ ਜ਼ਰੂਰ ਆ ਜਾਂਦੀਆਂ ਸੀ, ਫਿਰ ਉਹ ਵੀ ਆਉਣੀਆਂ ਬੰਦ ਹੋ ਗਈ। ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਾ ਸੀ ਕਿ ਉਹਨਾਂ ਨੇ ਪੱਕੇ ਹੋਣ ਲਈ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਸੀ। ਇੰਨੀ ਗੱਲ ਆਖ ਅੰਮ੍ਰਿਤ ਇੱਕਦਮ ਖਾਮੋਸ਼ ਹੋ ਗਈ। ਉਹ ਨੀਵੀਂ ਪਾ ਕੇ ਬੈਠੀ ਸੀ, ਨਜ਼ਰਾਂ ਉਹਦੀਆਂ ਮੂਹਰੇ ਪਏ ਕੰਟੀਨ ਦੇ ਮੇਜ਼ 'ਤੇ ਟਿੱਕੀਆਂ ਹੋਈਆਂ ਸਨ। ਉਹਨਾਂ ਵਿੱਚ ਹੰਝੂ ਭਰੇ ਹੋਏ ਸਨ, 1-2 ਹੰਝੂ ਤਾਂ ਮੇਜ਼ 'ਤੇ ਵੀ ਡਿੱਗ ਪਏ ਸਨ। ਅਮਰਤ ਦਾ ਗਲਚ ਭਰ ਆਇਆ ਸੀ। ਉਹਨੇ ਗਲੇ ਵਿਚਲਾ ਥੁੱਕ ਅੰਦਰ ਕਰਦਿਆਂ ਅੱਗੇ ਦੱਸਣਾ ਸ਼ੁਰੂ ਕੀਤਾ। ਪਾਪਾ ਤੋਂ ਬਾਅਦ ਅਸੀਂ ਇਕੱਲੇ ਹੋ ਗਏ ਸੀ। ਮੰਮੀ ਅਤੇ ਮੇਰੀ ਅਤੇ ਮੇਰੇ ਭਰਾ ਦੀ ਜ਼ਿੰਮੇਵਾਰੀ ਪੈ ਗਈ ਸੀ, ਇਸ ਲਈ ਮੰਮੀ ਨੇ ਇੱਕ ਸਕੂਲ 'ਚ ਚਪੜਾਸੀ ਦੀ ਨੌਕਰੀ ਕਰ ਲਈ। ਮੈਂ ਅਤੇ ਮੇਰਾ ਭਰਾ ਉਸੇ ਸਕੂਲ 'ਚ ਪੜ੍ਹਦੇ ਸਾਂ ਜਿੱਥੇ ਮੇਰੀ ਮਾਂ ਚਾਹ ਬਣਾਇਆ ਕਰਦੀ ਸੀ, ਝਾੜੂ ਪੋਚਾ ਕਰਿਆ ਕਰਦੀ ਸੀ। ਮੈਂ ਤਾਂ ਨਿੱਕੀ ਸਾਂ, ਪਰ ਮੇਰੇ ਭਰਾ ਨੂੰ ਇਸ ਗੱਲ 'ਤੇ ਕਈ ਵਾਰ ਰੋਂਦਿਆਂ ਵੇਖਿਆ ਮੈਂ। ਹੌਲੀ ਹੌਲੀ ਠੋਕਰਾਂ ਖਾਂਦੇ ਅਸੀਂ ਵੱਡੇ ਹੋਣ ਲੱਗੇ। ਮੇਰਾ ਭਰਾ ਰਾਹੁਲ ਬਜਾਜ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਉਹਨੂੰ ਸਪੋਰਟਸ ਕੋਟੇ ਵਿੱਚ ਖਾਲਸਾ ਕਾਲਜ ਵਿੱਚ ਦਾਖਲਾ ਮਿਲ ਗਿਆ ਸੀ। ਮੈਂ ਅਤੇ ਮਾਂ ਬਹੁਤ ਖੁਸ਼ ਸਾਂ। ਖੁਸ਼ੀ 'ਚ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਸੀ ਅਸੀਂ ਤਿੰਨੋਂ।
ਇਹ ਕਹਿੰਦਿਆਂ ਅੰਮ੍ਰਿਤ ਦੇ ਚਿਹਰੇ 'ਤੇ ਇੱਕ ਮੁਸਕਾਨ ਜੀ ਆ ਗਈ, ਪਰ ਦੂਜੇ ਹੀ ਪਲ ਉਦਾਸ ਹੁੰਦੀ ਬੋਲੀ,
ਉਦੋਂ ਅਸੀਂ ਤਿੰਨੋਂ ਨਹੀਂ ਸਾਂ ਜਾਣਦੇ ਕਿ ਹੁਣ ਹੀ ਸਾਡੇ ਨਾਲ ਕੀ ਖੇਡ ਖੇਡਣ ਵਾਲੀ ਹੈ। ਖੁਸ਼ੀਆਂ ਦੇ ਕੇ ਹਲੇ ਤਾਂ ਤਕਦੀਰ ਨੇ ਬਹੁਤ ਕੁਝ ਖੋਣਾ ਸੀ ਸਾਡੇ ਤੋਂ।
ਫਿਰ ਕੁਝ ਚਿਰ ਰੁਕ ਕੇ ਅੰਮ੍ਰਿਤ ਨੇ ਕੰਟੀਨ ਵਿੱਚ ਚਾਰੇ ਪਾਸੇ ਇੱਕ ਨਜ਼ਰ ਘੁਮਾਈ ਅਤੇ ਫਿਰ ਦੱਸਣਾ ਸ਼ੁਰੂ ਕੀਤਾ।
ਮੇਰੇ ਭਰਾ ਦੀ ਸਿਲੈਕਸ਼ਨ ਜ਼ਿਲ੍ਹੇ ਦੀ ਟੀਮ 'ਚ ਹੋ ਗਈ। ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਜਦ ਵੀ ਰਾਹੁਲ ਟਰਾਫੀ ਲੈ ਕੇ ਘਰ ਆਉਂਦਾ ਮੇਰੇ ਲਈ ਜ਼ਰੂਰ ਕੁਝ ਲੈ ਕੇ ਆਉਂਦਾ। ਸਾਡਾ ਇੱਕ ਕਮਰਾ ਪੂਰਾ ਟਰਾਫੀਆਂ ਨਾਲ ਭਰ ਗਿਆ ਸੀ। ਇੱਕ ਦਿਨ ਵੀਰਾ ਕਾਲਜ ਬੈਠਾ ਸੀ ਕਿ
ਹਲੇ ਅੰਮ੍ਰਿਤ ਦੀ ਗੱਲ ਵਿਚਕਾਰ ਹੀ ਸੀ ਕਿ ਕਾਲਜ ਦੀ ਛੁੱਟੀ ਹੋ ਗਈ। ਠਾਠਾਂ ਮਾਰਦੀ ਬੇਪਰਵਾਹ ਜਵਾਨੀ ਕਲਾਸਾਂ 'ਚੋਂ ਨਿਕਲ ਬਾਹਰ ਵੱਲ ਤੁਰ ਪਈ। ਪਲਾਂ ਵਿੱਚ ਹੀ ਕੰਟੀਨ ਖਰਚਾ ਖਰਚ ਭਰ ਗਈ।
ਬਾਕੀ ਗੱਲ ਕੱਲ੍ਹ ਦੱਸਾਂਗੀ ਗੁਰਜੀਤ।
ਅੰਮ੍ਰਿਤ ਨੇ ਚੁੰਨੀ ਦੇ ਲੜ ਨਾਲ ਅੱਖਾਂ ਅਤੇ ਨੱਕ ਸਾਫ਼ ਕੀਤਾ, ਕਿਉਂਕਿ ਰੋਣ ਕਰਕੇ ਨੱਕ 'ਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਸੀ। ਦੋਨੋਂ ਉੱਠ ਕੇ ਕਾਲਜ ਦੇ ਗੇਟ ਵੱਲ ਤੁਰ ਪਏ। ਅੰਮ੍ਰਿਤ ਹਲਕੇ ਹਲਕੇ ਕਦਮਾਂ ਨਾਲ ਅਤੇ ਨੀਵੀਂ ਪਾਈ ਗੁਰਜੀਤ ਦੇ ਨਾਲ ਤੁਰੀ ਜਾ ਰਹੀ ਸੀ। ਕਿਤਾਬਾਂ ਉਹਨੇ ਸੱਜੇ ਹੱਥ ਵਿੱਚ ਫੜ ਹਿੱਕ ਨਾਲ ਲਾਈਆਂ ਹੋਈਆਂ ਸਨ ਅਤੇ ਖੱਬੇ ਹੱਥ ਨਾਲ ਸੱਜੇ ਹੱਥ ਦੀ ਕੂਨੀ ਫੜੀ ਹੋਈ ਸੀ। ਅੱਜ ਉਸਨੇ ਟਰੈਕ ਸੂਟ ਦੀ ਜਗ੍ਹਾ ਸਲਵਾਰ ਸੂਟ ਪਾਇਆ ਹੋਇਆ ਸੀ, ਜਿਹਨੂੰ ਕਹਿੰਦੇ ਆ ਕੁੜੀ ਪੰਜਾਬਣ ਲੱਗ ਰਹੀ ਸੀ। ਪਰ ਪੰਜਾਬ ਦੀ ਸੀ, ਪੰਜਾਬਣ ਤਾਂ ਲੱਗੂਗੀ ਹੀ। ਮੰਨਿਆ ਕਿ ਅੰਮ੍ਰਿਤ ਬਜਾਜ ਸਿੱਖ ਨਹੀਂ ਸੀ, ਪਰ ਪੰਜਾਬ ਤਾਂ ਪੰਜਾਬੀਆਂ ਦਾ, ਸਿੱਖਾਂ ਹਿੰਦੂਆਂ ਜਾਂ ਮੁਸਲਮਾਨਾਂ ਦਾ ਥੋੜ੍ਹਾ। ਜਗਤਾਰ ਗੇਟ 'ਚ ਖੜ੍ਹਾ ਗੁਰਜੀਤ ਦਾ ਇੰਤਜ਼ਾਰ ਕਰ ਰਿਹਾ ਸੀ। ਦੋਨੋਂ ਬੱਸ ਅੱਡੇ ਵੱਲ ਤੁਰ ਪਏ। ਗੁਰਜੀਤ ਨੇ ਘਰ ਆ ਕੇ ਚੁੱਪ ਚਾਪ ਕੱਪੜੇ ਬਦਲੇ ਅਤੇ ਤਾਏ ਗੁਰਮੁਖ ਸਿੰਘ ਕਾ ਬਲਦ ਗੱਡੀ ਜੋੜ ਖੇਤ ਚਲਾ ਗਿਆ, ਕਿਉਂਕਿ ਗੁਰਜੀਤ ਕੌਰ ਅਤੇ ਸਿਮਰਨ ਵੀ ਖੇਤ ਹੀ ਸਨ ਜੋ ਇਕੱਲਾ ਬਚ ਗਿਆ ਸੀ। ਉੱਥੇ ਨਰਮਾ ਚੁੱਗ ਰਹੀਆਂ ਸਨ। ਅੱਜ ਗੁਰਜੀਤ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਉਹ ਕੱਲ੍ਹ ਜਲਦੀ ਜਾ ਕੇ ਅੰਮ੍ਰਿਤ ਤੋਂ ਬਾਕੀ ਦੀ ਕਹਾਣੀ ਸੁਣਨਾ ਚਾਹੁੰਦਾ ਸੀ। ਸ਼ਾਮ ਨੂੰ ਚੁਗੇ ਨਰਮੇ ਦੀਆਂ ਪੱਲੀ 'ਚ ਪੰਡਾਂ ਬੰਨ ਉਹਨਾਂ ਤਾਏ ਗੁਰਮੁਖ ਸਿੰਘ ਕੀ ਬਲਦ ਗੱਡੀ 'ਤੇ ਰੱਖੀਆਂ ਅਤੇ ਘਰ ਆ ਗਏ। ਗੁਰਜੀਤ ਨੇ ਸਿਮਰਨ ਨਾਲ ਰੋਟੀ ਖਾਧੀ ਅਤੇ ਮੂੰਹ ਸਿਰ ਲਪੇਟ ਕੇ ਸੌਂ ਗਿਆ। ਅਗਲੀ ਸਵੇਰ ਉਹ ਕਾਲਜ ਪਹੁੰਚ ਗਿਆ। ਅੱਜ ਅੰਮ੍ਰਿਤ ਕਾਲਜ ਦੇ ਗੇਟ 'ਤੇ ਖੜ੍ਹੀ ਉਹਦਾ ਇੰਤਜ਼ਾਰ ਕਰ ਰਹੀ ਸੀ। ਦੋਹਾਂ ਨੇ ਇੱਕ ਦੂਜੇ ਨਾਲ ਰਸਮੀ ਫਤਿਹ ਸਾਂਝੀ ਕੀਤੀ। ਗੁਰਜੀਤ ਕਲਾਸ ਜਾਣ ਦੀ ਬਜਾਏ ਅੰਮ੍ਰਿਤ ਨਾਲ ਧੁੱਪੇ ਘਾਹ 'ਤੇ ਬੈਠ ਗਏ। ਅੰਮ੍ਰਿਤ ਨੇ ਕਿਤਾਬਾਂ ਥੱਲੇ ਘਾਹ 'ਤੇ ਰੱਖ ਦਿੱਤੀਆਂ, ਗੋਡੇ ਖੜ੍ਹੇ ਕਰ ਉਹਨਾਂ 'ਤੇ ਠੋਡੀ ਟਿਕਾਉਂਦੀ ਨੇ ਅਗਲੀ ਗੱਲ ਸ਼ੁਰੂ ਕੀਤੀ ਜਿੱਥੇ ਕੱਲ੍ਹ ਛੱਡੀ ਸੀ।
ਮੇਰੇ ਭਰਾ ਨੂੰ ਸਪੋਰਟਸ ਕੋਟੇ ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ 'ਚ ਦਾਖਲਾ ਮਿਲ ਗਿਆ ਸੀ। ਇੱਕ ਵਾਰ ਉਹ ਸਾਰੇ ਦੋਸਤ ਕਾਲਜ ਬੈਠੇ ਸਨ, ਵਿਸਾਖੀ ਦਾ ਦਿਨ ਸੀ। ਅੱਜ ਤੋਂ ਸਾਢੇ ਕੁ 3 ਸਾਲ ਪਹਿਲਾਂ ਦੀ ਗੱਲ ਹੈ, ਅਪ੍ਰੈਲ 1984 ਦੀ। ਕਿਸੇ ਦੋਸਤ ਨੇ ਮੇਰੇ ਭਰਾ ਦੇ ਪੱਗ ਬੰਨ੍ਹ ਦਿੱਤੀ, ਕਿਉਂਕਿ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਸੀ ਨਾ ਸਭ ਦੋਸਤਾਂ ਨੇ। ਮੇਰੇ ਭਰਾ ਨੂੰ ਉਹ ਪੱਗ ਇੰਨੀ ਜਚੀ ਕਿ ਉਹਨੇ ਮੁੜ ਕੇ ਰੋਜ਼ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਹਲਕੀ ਹਲਕੀ ਦਾੜੀ 'ਚ ਵੀਰੇ ਨੂੰ ਪੱਗ ਜਚਦੀ ਵੀ ਬਹੁਤ ਸੀ। ਕੋਈ ਕਹਿ ਨਹੀਂ ਸੀ ਸਕਦਾ ਕਿ ਹਿੰਦੂ ਹੋਏਗਾ। ਪੰਜਾਬ ਪੱਧਰ 'ਤੇ ਖੇਡਣ ਤੋਂ ਬਾਅਦ ਉਹਨਾਂ ਦੀ ਟੀਮ ਨੈਸ਼ਨਲ ਖੇਡਣ ਲਈ ਸਿਲੈਕਟ ਹੋ ਗਈ। ਉਹਨਾਂ ਦਾ ਮੈਚ ਮੁੰਬਈ ਹੋਣਾ ਸੀ, ਅਸੀਂ ਸਾਰੇ ਬਹੁਤ ਖੁਸ਼ ਸੀ। ਮੇਰਾ ਭਰਾ ਟੀਮ ਦਾ ਕਪਤਾਨ ਬਣ ਚੁੱਕਾ ਸੀ। ਜਦੋਂ ਮੁੰਬਈ ਤੋਂ ਪੰਜਾਬ ਆ ਰਹੇ ਸਨ, ਉਸੇ ਦੌਰਾਨ ਦਿੱਲੀ ਵਿੱਚ ਦੰਗੇ ਸ਼ੁਰੂ ਹੋ ਗਏ। ਟ੍ਰੇਨਾਂ ਰੋਕ ਦਿੱਤੀਆਂ ਗਈਆਂ, ਉਹਨਾਂ ਦੀ ਟ੍ਰੇਨ ਮੇਰਠ ਕੋਲ ਰੋਕ ਦਿੱਤੀ ਗਈ, ਪਰ ਬੱਸਾਂ ਟ੍ਰੇਨਾਂ 'ਚ ਲਾ ਲਾ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਉਹਨਾਂ ਦਾ ਇੱਕ ਦੋਸਤ ਸੰਜੀਵ ਕੁਮਾਰ, ਜਿਸਨੇ ਆ ਕੇ ਸਭ ਕੁਝ ਸਾਨੂੰ ਦੱਸਿਆ, ਦੱਸਦਾ ਸੀ ਕਿ ਮੇਰੇ ਭਰਾ ਨੇ ਵਾਸਤੇ ਪਾਏ ਕਿ ਮੈਂ ਸਿੱਖ ਨਹੀਂ ਹਾਂ। ਹੱਥ 'ਤੇ ਬਣਿਆ ਓਮ ਵੀ ਭੀੜ ਨੂੰ ਵਿਖਾਇਆ, ਪਰ ਕਿਸੇ ਨੇ ਵੀ ਉਹਦੀ
ਗੱਲ ਨਾ ਸੁਣੀ। ਇੱਕ ਘਰ ਦਾ ਟਾਇਰ ਉਹਦੇ ਗਲ ਵਿੱਚ ਪਾ ਦਿੱਤਾ ਗਿਆ ਅਤੇ ਉੱਤੇ ਮਿੱਟੀ ਦਾ ਤੇਲ ਛਿੜਕੇ ਅੱਗ ਲਾ ਦਿੱਤੀ ਗਈ। ਮੇਰਾ ਭਰਾ ਸੜ ਕੇ ਬੋਟੀ ਬੋਟੀ ਥੱਲੇ ਡਿੱਗਦਾ ਰਿਹਾ, ਉਹਦੀਆਂ ਚੀਕਾਂ ਅਸਮਾਨ ਚੀਰਦੀਆਂ ਰਹੀਆਂ, ਪਰ ਕਿਸੇ ਨੂੰ ਤਰਸ ਨਾ ਆਇਆ।
ਇੰਨੀ ਗੱਲ ਕਰਦੀ ਕਰਦੀ ਅੰਮ੍ਰਿਤ ਉੱਚੀ ਉੱਚੀ ਰੋ ਪਈ। ਗੁਰਜੀਤ ਉਹਦੇ ਕੋਲ ਬੈਠਾ ਪੱਥਰ ਦੀ ਸਿਲ ਬਣ ਗਿਆ, ਜਿਵੇਂ ਉਹਦੇ ਵਿੱਚ ਜਾਨ ਹੋਵੇ ਹੀ ਨਾ, ਕਿਉਂਕਿ ਗੁਰਜੀਤ ਦਾ ਪਰਿਵਾਰ ਵੀ ਤਾਂ ਸਭ ਕੁਝ ਹੰਢਾ ਚੁੱਕਿਆ ਸੀ। ਉਹਦੇ ਚਾਚੇ ਨੂੰ ਵੀ ਕਾਨਪੁਰ ਵਿੱਚ ਟਰੱਕ ਸਮੇਤ ਅੱਗ ਲਾ ਦਿੱਤੀ ਗਈ ਸੀ। ਗੁਰਜੀਤ ਅੰਦਰੋਂ ਬਚੇ ਖੁੱਚੇ ਸ਼ਬਦ ਇਕੱਠੇ ਕਰਕੇ ਜ਼ਬਾਨ 'ਤੇ ਲਿਆਉਂਦਿਆਂ ਮਸਾਂ ਹੀ ਬੋਲਿਆ, ਅੱਗੇ ਕੀ ਹੋਇਆ ਅੰਮ੍ਰਿਤ? ਪਰ ਹੁਣ ਅੰਮ੍ਰਿਤ ਬਿਲਕੁਲ ਖਾਮੋਸ਼ ਬੈਠੀ ਸੀ। ਉਹਦਾ ਰੋਣਾ ਰੁਕ ਗਿਆ ਸੀ, ਜਿਵੇਂ ਉਹਨੂੰ ਕੋਈ ਸੁਣ ਹੀ ਨਾ ਰਿਹਾ ਹੋਵੇ, ਜਿਵੇਂ ਉਹਦਾ ਇਕੱਲਾ ਬੋਤੀ ਬੈਠਾ ਹੋਵੇ, ਰੂਹ ਕਿਤੇ ਦੂਰ ਆਪਣੇ ਜਿਉਂਦੇ ਜੀ ਮੱਚਦੇ ਭਰਾ ਨੂੰ ਵੇਖਣ ਚਲੀ ਗਈ ਹੋਵੇ। ਅੰਮ੍ਰਿਤ, ਉਹ ਅੰਮ੍ਰਿਤ! ਗੁਰਜੀਤ ਅੰਮ੍ਰਿਤ ਦੇ ਹੱਥ 'ਤੇ ਹੱਥ ਰੱਖਦਾ ਬੋਲਿਆ। ਅੰਮ੍ਰਿਤ ਇੱਕਦਮ ਤਰਪ ਗਈ, ਉਹਨੇ ਦੁਬਾਰਾ ਫਿਰ ਚੁੱਪ ਤੋੜੀ।
ਮੇਰੇ ਭਰਾ ਦੀ ਮੌਤ ਤੋਂ ਬਾਅਦ ਮੇਰੇ ਮੰਮੀ ਡਿਪਰੈਸ਼ਨ 'ਚ ਚਲੇ ਗਏ, ਨਾ ਹੱਸਦੇ, ਨਾ ਰੋਂਦੇ, ਨਾ ਕਿਸੇ ਨਾਲ ਬੋਲਦੇ, ਨਾ ਘਰੋਂ ਬਾਹਰ ਨਿਕਲਦੇ, ਬਸ ਚੁੱਪ ਚਾਪ ਪੈ ਘਰ ਦੀ ਛੱਤ ਵੇਖਦੇ ਰਹਿੰਦੇ। ਮੈਂ ਕਿਤੇ ਅੱਗ ਬਾਲਣੀ, ਮੰਮੀ ਨੇ ਡਰ ਜਾਣਾ ਅਤੇ ਅੰਦਰ ਲੁਕ ਜਾਣਾ। ਪਾਪਾ ਦੇ ਛੱਡਣ ਤੋਂ ਬਾਅਦ ਬਹਾਦਰਾਂ ਵਾਂਗ ਸਾਨੂੰ ਪਾਲਣ ਵਾਲੀ ਮੇਰੀ ਮੰਮੀ ਅੱਗ ਤੋਂ ਡਰਨ ਲੱਗ ਪਏ। ਅਸੀਂ ਆਪਣੀ ਨਾਨੀ ਕੋਲ ਫਰੀਦਕੋਟ ਆ ਗਏ। ਇੱਥੇ ਹੀ ਮਾਂ ਸਾਰਾ ਦਿਨ ਮੇਰੇ ਭਰਾ ਦੀਆਂ ਟਰੋਫੀਆਂ ਦੇਖਦੀ ਰਹਿੰਦੀ, ਪਰ ਇੱਥੇ ਆ ਕੇ ਮਾਂ ਦੀ ਹਾਲਤ ਵਿੱਚ ਥੋੜ੍ਹਾ ਸੁਧਾਰ ਆ ਗਿਆ, ਪਰ ਉਹਦੀਆਂ ਅੱਖਾਂ ਹਾਲੇ ਵੀ ਭਰਾ ਨੂੰ ਤਲਾਸ਼ਦੀਆਂ ਰਹਿੰਦੀਆਂ ਨੇ। ਮੈਨੂੰ ਪਤਾ ਮੈਂ ਰਾਹੁਲ ਤਾਂ ਨਹੀਂ ਬਣ ਸਕਦੀ, ਪਰ ਉਹਦੇ ਵਰਗੀ ਬਣਨਾ ਚਾਹੁੰਦੀ ਹਾਂ ਤਾਂ ਕਿ ਮਾਂ ਨੂੰ ਵਾਪਸ ਦੇ ਸਕਾਂ ਉਹਦਾ ਬਾਸਕਟਬਾਲ ਖੇਡਣ ਵਾਲਾ ਪੁੱਤ।
ਪੂਰੀ ਹੱਡਬੀਤੀ ਸੁਣਾਉਣ ਤੋਂ ਬਾਅਦ ਅੰਮ੍ਰਿਤ ਚੁੱਪ ਹੋ ਗਈ ਅਤੇ ਸਵਾਰੀਆਂ ਨਜ਼ਰਾਂ ਨਾਲ ਗੁਰਜੀਤ ਵੱਲ ਵੇਖਣ ਲੱਗੀ। ਜਦ ਗੁਰਜੀਤ ਕੁਝ ਨਾ ਬੋਲਿਆ ਤਾਂ ਅੰਮ੍ਰਿਤ ਚੁੱਪ ਤੋੜਦੀ ਬੋਲੀ,
ਸਰ ਤੁਸੀਂ ਮੇਰੀ ਮਦਦ ਕਰੋ, ਮੈਂ ਬਾਸਕਟਬਾਲ ਖੇਡ ਚੁਣ ਤਾਂ ਲਈ ਹੈ ਪਰ ਮੈਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ। ਕੀ ਤੁਸੀਂ ਕੁਝ ਪ੍ਰੈਕਟਿਸ ਕਰਵਾ ਦਿਓਗੇ ਜੋ ਮੈਂ ਆਪਣੀ ਮਾਂ ਨੂੰ ਉਹਦਾ ਪੁੱਤ ਵਾਪਸ ਦੇ ਸਕਾਂ?
ਹਾਂ ਹਾਂ, ਕਿਉਂ ਨਹੀਂ ਅੰਮ੍ਰਿਤ, ਮੈਂ ਤੈਨੂੰ ਸਿਖਾਵਾਂਗਾ, ਜਿੰਨਾ ਜੋਗਾ ਮੈਂ ਹਾਂ ਤੁਹਾਡੀ ਮਦਦ ਹਰ ਹਾਲ ਕਰਾਂਗਾ। ਦੋਨੋਂ ਉੱਠ ਕੇ ਕਲਾਸ ਵਿੱਚ ਚਲੇ ਗਏ। ਇੱਕ ਲੈਕਚਰ ਲੱਗ ਚੁੱਕਿਆ ਸੀ, ਦੂਜਾ ਹਲੇ ਲੱਗਣਾ ਸੀ। ਗੁਰਜੀਤ ਨੇ ਦੂਜਾ ਤੀਜਾ ਲੈਕਚਰ ਲਵਾਇਆ ਅਤੇ ਗਰਾਊਂਡ ਜਾ ਕੇ ਸਾਰੀ ਅੰਮ੍ਰਿਤ ਦੀ ਕਹਾਣੀ ਆਪਣੇ ਕੋਚ ਸੁਰਿੰਦਰ ਸਿੰਘ ਨੂੰ ਸੁਣਾ ਦਿੱਤੀ। ਉਹਨੇ ਵੀ ਅੰਮ੍ਰਿਤ ਦਾ ਦਰਦ ਸਮਝਦਿਆਂ ਗੁਰਜੀਤ ਨੂੰ ਇਜਾਜ਼ਤ ਦੇ ਦਿੱਤੀ, ਕਿਉਂਕਿ ਮੁੰਡਿਆਂ ਦੀ ਟੀਮ ਤਾਂ ਬਰਜਿੰਦਰਾ ਕਾਲਜ ਦੀ ਬੈਸਟ ਹੈ ਹੀ ਸੀ, ਅਗਰ ਕੁੜੀਆਂ ਦੀ ਟੀਮ ਵੀ ਬਣਦੀ ਸੀ ਤਾਂ ਕਾਲਜ ਲਈ ਮਾਣ ਵਾਲੀ ਗੱਲ ਸੀ। ਗੁਰਜੀਤ ਨੇ ਅੰਮ੍ਰਿਤ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਅੰਮ੍ਰਿਤ ਨਾਲ ਉਸ ਦੀਆਂ ਚਾਰ ਸਾਥੀ ਹੋਰ ਕੁੜੀਆਂ ਵੀ ਸਨ। ਗੁਰਜੀਤ ਆਪਣੀ ਪ੍ਰੈਕਟਿਸ 'ਤੇ ਘੱਟ ਅਤੇ ਅੰਮ੍ਰਿਤ ਦੀ ਪ੍ਰੈਕਟਿਸ 'ਤੇ ਵੱਧ ਧਿਆਨ ਦਿੰਦਾ ਸੀ। ਇਸੇ ਤਰ੍ਹਾਂ 87 ਦਾ ਸਾਲ ਖਤਮ ਹੋ ਗਿਆ ਸਨ, 88 ਦਾ ਸਾਲ ਚੜ੍ਹ ਗਿਆ। ਇੱਕ ਐਸਾ ਸਾਲ ਜਿਸ ਸਾਲ ਵਿੱਚ ਉੱਠੇ ਤੂਫਾਨਾਂ ਨੇ ਬੜਾ ਕੁਝ ਤਬਾਹ ਕਰ ਦੇਣਾ ਸੀ। ਸੰਨ 88 ਚੜ੍ਹਦਿਆਂ ਹੀ ਜਗਤਾਰ ਦਾ ਬਾਪੂ ਅਕਾਲ ਚਲਾਣਾ ਕਰ ਗਿਆ। ਮਾਂ ਤਾਂ ਪਹਿਲਾਂ ਹੀ ਵਿਚਾਰੇ ਦੀ ਨਿੱਕੇ ਹੁੰਦੇ ਨੂੰ ਛੱਡ ਰੱਬ ਘਰ ਚਲੀ ਗਈ ਸੀ। ਹੁਣ ਇੱਕ ਭਰਾ ਅਤੇ ਭਰਜਾਈ ਹੀ ਸੀ ਉਹਦੇ, ਉਹੀ ਉਹਦੇ ਮਾਂ ਪਿਓ ਸਨ ਅਤੇ ਇੱਕ 4 ਕੁ ਸਾਲ ਦਾ ਭਤੀਜਾ। ਪਰ ਲੋਹੜੀ ਤੋਂ ਬਾਅਦ ਅਚਾਨਕ ਜਗਤਾਰ ਲਾਪਤਾ ਹੋ ਗਿਆ। ਕਾਫੀ ਜਗ੍ਹਾ ਪੁੱਛ ਪੜਤਾਲ ਕੀਤੀ ਪਰ ਉਹਦਾ ਕੋਈ ਥਹੁ ਪਤਾ ਨਾ ਲੱਗਾ। ਇਹ ਵੀ ਸੁਣਨ ਨੂੰ ਮਿਲਿਆ ਕਿ ਉਹਦਾ ਮੁਕਾਬਲਾ ਬਣਾ ਦਿੱਤਾ ਗਿਆ ਸੀ, ਪਰ ਇਹ ਗੱਲ ਸੱਚੀ ਸੀ ਜਾਂ ਝੂਠੀ ਕੋਈ ਨਹੀਂ ਸੀ ਜਾਣਦਾ। ਜਗਤਾਰ ਤੋਂ ਬਾਅਦ ਗੁਰਜੀਤ ਬਿਲਕੁਲ ਹੀ ਇਕੱਲਾ ਰਹਿ ਗਿਆ ਸੀ। ਹੁਣ ਉਸਨੇ ਖੇਡਣਾ ਤਾਂ ਤਕਰੀਬਨ ਛੱਡ ਹੀ ਦਿੱਤਾ ਸੀ, ਹੁਣ ਖੇਡਣਾ ਵੀ ਕੀ ਸੀ ਜਦ ਉਹਨੂੰ ਕਾਲਜ ਤੱਕ ਲਿਆਉਣ ਵਾਲਾ ਬਚਪਨ ਦਾ ਸਾਥੀ ਹੀ ਗੁਆਚ ਗਿਆ ਸੀ ਪੰਜਾਬ ਦੇ ਕਾਲੇ ਦੌਰ ਦੀ ਕਾਲੀ ਹਨੇਰੀ ਅੰਦਰ। ਪਰ ਉਹ ਅੰਮ੍ਰਿਤ ਨੂੰ ਪੂਰੀ ਪ੍ਰੈਕਟਿਸ ਕਰਵਾਉਂਦਾ, ਕਿਉਂਕਿ ਉਹ ਅੰਮ੍ਰਿਤ ਦੀ ਮਾਂ ਨੂੰ ਉਹਦਾ 84 ਵਿੱਚ ਸੜਿਆ ਪੁੱਤ ਵਾਪਸ ਕਰਨਾ ਚਾਹੁੰਦੀ ਸੀ। ਅੰਮ੍ਰਿਤ ਨੇ ਬਹੁਤ ਸੋਹਣਾ ਖੇਡਣਾ ਸ਼ੁਰੂ ਕਰ ਦਿੱਤਾ ਸੀ, ਕਾਲਜ 'ਚ ਹੋਣ ਵਾਲੇ ਨਿੱਕੇ ਮੋਟੇ ਮੈਚ ਉਹਨੇ ਸ਼ੁਰੂ ਕਰ ਦਿੱਤੇ ਸਨ। ਗੁਰਜੀਤ ਅਤੇ ਅੰਮ੍ਰਿਤ ਇੱਕ ਦੂਜੇ ਦੇ ਕਾਫ਼ੀ ਕਰੀਬ ਆ ਚੁੱਕੇ ਸਨ। ਇਹਨਾਂ ਨੂੰ ਪਿਆਰ ਤਾਂ ਨਹੀਂ ਕਹਿ ਸਕਦੇ, ਬਸ ਇੱਕ ਦੂਜੇ ਦੀ ਫਿਕਰ ਰਹਿੰਦੀ ਸੀ, ਕਿਉਂਕਿ ਜਗਤਾਰ ਦੇ ਜਾਣ ਤੋਂ ਬਾਅਦ ਗੁਰਜੀਤ ਨੂੰ ਅੰਮ੍ਰਿਤ ਨੇ ਹੀ ਸੰਭਾਲਿਆ ਸੀ। ਉਹਨਾਂ ਦੀ ਖਿੱਚ ਇੱਕ ਦੂਜੇ ਪ੍ਰਤੀ ਵੱਧਦੀ ਰਹੀ, ਉਹ ਇੱਕ ਦੂਜੇ ਬਿਨਾਂ ਰਹਿੰਦੇ ਹੀ ਨਹੀਂ ਸਨ। ਜਿੰਨਾ ਚਿਰ ਗੁਰਜੀਤ ਕਾਲਜ ਨਾ ਆ ਜਾਂਦਾ, ਅੰਮ੍ਰਿਤ ਗੇਟ 'ਤੇ ਖੜ੍ਹੀ ਉਡੀਕਦੀ ਰਹਿੰਦੀ, ਉਹ ਕਾਲਜ ਦੇ ਅੰਦਰ ਪੈਰ ਤੱਕ ਨਾ ਪਾਉਂਦੀ।
ਜਨਵਰੀ ਦਾ ਅਖੀਰਲਾ ਹਫ਼ਤਾ ਸੀ। ਗੁਰਜੀਤ ਖੇਤ ਕਣਕ ਨੂੰ ਪਾਣੀ ਲਾ ਰਿਹਾ ਸੀ। ਰਾਤ ਦੀ ਵਾਰੀ ਸੀ ਕੋਈ 11:15 ਦੇ ਆਸ ਪਾਸ ਦੀ। ਸਾਰੇ ਪਾਸੇ ਸੰਘਣੀ ਧੁੰਦ ਸੀ। ਹੱਥ ਨੂੰ ਹੱਥ ਨਹੀਂ ਸੀ ਦਿਸਦਾ ਅਤੇ ਖਾਲ ਦਾ ਗੜੇ ਵਰਗਾ ਠੰਡਾ ਪਾਣੀ ਵਿੱਚ ਪੈਰ ਪਾਉਂਦਿਆਂ ਹੀ ਕੰਬਣੀ ਛੇੜ ਦੇਣ ਵਾਲਾ। ਗੁਰਜੀਤ ਨੇ ਹੱਥਾਂ ਨੂੰ ਥੁੱਕ ਲਾ ਕੇ ਆਪਸ ਵਿੱਚ ਰਗੜਿਆ ਅਤੇ ਕਈ ਦੇ ਟੱਕ ਨਾਲ ਚੇਪੇ ਭਰ ਕੇ ਇੱਕ ਕਿਆਰੇ ਦਾ ਨੱਕਾ ਬੰਦ ਕਰ ਦੂਜੇ ਕਿਆਰੇ ਨੂੰ ਛੱਡਦਿਆਂ ਮਨ ਵਿੱਚ ਕਿਹਾ, ਹਲੇ ਲੋਕ ਕਹਿੰਦੇ ਆ ਕਿ ਜੱਟਾਂ ਸਿਰ ਕਰਜ਼ੇ ਦਾ ਚੜ੍ਹਦੇ ਆ ਕਿ ਉਹ ਐਸ਼ ਕਰਦੇ ਆ। ਆਹ ਦੇਖ ਲਓ ਸਾਡੀ ਐਸ਼, ਕੋਈ ਪਤਾ ਨਹੀਂ ਕਿੱਥੋਂ ਕੋਈ ਸੱਪ ਸਰੁੱਤੀ ਨਿਕਲ ਆਉਣੀ ਹੈ, ਫਿਰ ਵੀ ਰੱਬ ਦਾ ਨਾਂ ਲੈ ਕੇ ਤੁਰੇ ਫਿਰਦੇ ਹਾਂ। ਜਦ ਗਾਰੀ ਨਾਲ ਲਿਬੜੀ ਕਹੀ ਪਾਣੀ ਵਿੱਚ ਹੰਗਾਲ ਕੇ ਗੁਰਜੀਤ ਮੋਢੇ ਰੱਖ ਤੁਰਨ ਲੱਗਾ ਤਾਂ ਪਿੱਛੋਂ ਅਚਾਨਕ ਪਾਣੀ ਵਿੱਚੋਂ ਸ਼ਲਕ ਸ਼ਲਕ ਦੀ ਆਵਾਜ਼ ਆਉਣ ਲੱਗੀ, ਜਿਵੇਂ ਕੋਈ ਖਾਲ ਵਿੱਚ ਤੁਰਿਆ ਆਉਂਦਾ ਹੁੰਦਾ। ਗੁਰਜੀਤ ਨੇ ਬੈਟਰੀ ਦੀ ਰੌਸ਼ਨੀ ਮਾਰੀ ਤਾਂ 3 ਪਰਛਾਵੇਂ ਉਸ ਵੱਲ ਆ ਰਹੇ ਸਨ। ਉਹਨਾਂ ਕਾਲੀਆਂ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਜਦ ਉਹ ਕੋਲ ਆਏ ਤਾਂ ਇੱਕ ਨੂੰ ਗੁਰਜੀਤ ਨੇ ਪਛਾਣ ਲਿਆ, ਕਿਉਂਕਿ ਉਹਦਾ ਮਾਮਾ ਹਰਨਾਮ ਸਿੰਘ ਸੀ ਜੋ ਉਹਦੇ ਚਾਚੇ ਨਾਲ ਟਰੱਕ 'ਤੇ ਕਲਿੰਡਰ ਹੋਇਆ ਕਰਦਾ ਸੀ ਅਤੇ ਸੁਰਜੀਤ ਕੌਰ ਨੂੰ ਭੈਣ ਕਹਿੰਦਾ ਹੁੰਦਾ ਸੀ। ਮਾਮਾ ਜੀ ਤੁਸੀਂ ਪੈਰੀ ਪਹਿਨਾ ਆ ਜਾਓ। ਗੁਰਜੀਤ ਉਹਨਾਂ ਨੂੰ ਮੋਟਰ ਵਾਲੇ ਕੋਠੇ ਵਿੱਚ ਲੈ ਗਿਆ ਅਤੇ ਮੰਜਾ ਡਾ ਦਿੱਤਾ ਅਤੇ ਆਪ ਨਿੱਕੇ ਮੋਟੇ ਡੱਕੇ ਡੋਲੇ ਇਕੱਠੇ ਕਰਕੇ ਉਹਨਾਂ ਵਾਸਤੇ ਅੱਗ ਬਾਲਣ ਲੱਗ ਪਿਆ। ਖੇਤ ਪਏ ਬੋਰ ਵਾਲੇ ਇੰਜਨ ਦੀ ਨਿਊਜ਼ਲ ਖੋਲ੍ਹ ਕੇ ਉਸ ਵਿੱਚੋਂ ਤੇਲ ਕੱਢ ਉਹਨੇ ਨਿੱਕੀਆਂ ਨਿੱਕੀਆਂ ਇਕੱਠੀਆਂ ਕੀਤੀਆਂ, ਲੱਕੜਾਂ 'ਤੇ ਪਾਇਆ ਅਤੇ ਸੀਖ ਬਾਲ ਅੱਗ ਲਾ ਦਿੱਤੀ। ਫਿਰ ਗੁਰਜੀਤ ਬੋਲਿਆ, ਮਾਮਾ ਜੀ ਕਿੱਥੇ ਸੀ ਇੰਨਾ ਚਿਰ? ਨਾ ਕਦੇ ਕੋਈ ਚਿੱਠੀ ਪੱਤਰ, ਨਾ ਕਦੇ ਗੇੜਾ ਮਾਰਿਆ।
ਕੁਝ ਨਹੀਂ ਭਾਂਜਾ, ਪਾਰ ਗਿਆ ਹੋਇਆ ਸੀ, ਉੱਧਰ ਹੀ ਕਾਫੀ ਸਮਾਂ ਲੱਗ ਗਿਆ। ਹੋਰ ਦੱਸ ਭੈਣ ਕਿਵੇਂ ਆ ਅਤੇ ਆਪਣੀ ਸਿਮਰਨ? ਹੁਣ ਤਾਂ ਸੁਕਣਾ ਖਾਸੀ ਵੱਡੀ ਹੋ ਗਈ ਹੋਊ?
ਸਾਰੇ ਵਧੀਆ ਮਾਮਾ ਜੀ, ਆ ਜਾਓ ਘਰ ਚੱਲੋ।
ਬੇਬੇ ਵੀ ਖੁਸ਼ ਹੋ ਜੂ ਤੁਹਾਨੂੰ ਵੇਖ ਕੇ, ਨਾਲੇ ਪ੍ਰਸ਼ਾਦਾ ਪਾਣੀ ਛੱਕ ਲਿਓ।
ਪਰ ਪਾਰ ਗਿਆ ਹੋਇਆ ਸੀ ਵਾਲੀ ਗੱਲ ਗੁਰਜੀਤ ਨੂੰ ਸਮਝ ਨਹੀਂ ਸੀ ਲੱਗੀ ਕਿ ਇਹਦਾ ਕੀ ਮਤਲਬ ਹੋਇਆ।
ਉਹ ਨਹੀਂ ਨਹੀਂ ਭਾਂਜੇ, ਹਲੇ ਵਕਤ ਨਹੀਂ ਆ, ਦਿਨ ਚੜ੍ਹਨ ਤੋਂ ਪਹਿਲਾਂ ਟਿਕਾਣੇ ਪਹੁੰਚਣਾ।
ਜਦ ਉਹਨਾਂ ਨੇ ਅੱਗ ਦੇ ਨੇੜੇ ਹੋ ਕੇ ਲੋਹੀਆਂ ਦੀਆਂ ਬੁੱਕਲਾਂ ਖੋਲ੍ਹੀਆਂ, ਗੁਰਜੀਤ ਦੇ ਦੰਦ ਜੁੜ ਗਏ, ਕਿਉਂਕਿ ਉਹਨਾਂ ਮੋਢੇ 'ਤੇ 47 ਪਾਈਆਂ ਹੋਈਆਂ ਸਨ ਅਤੇ ਰੌਂਦਾਂ ਵਾਲੇ ਪੱਟਿਆਂ ਨਾਲ ਸਰੀਰ 'ਤੇ ਕ੍ਰੋਸ ਬਣਿਆ ਹੋਇਆ, ਮਤਲਬ ਖੱਬੇ ਮੋਢੇ ਤੋਂ ਸੱਜੇ ਲੱਕ ਉੱਤੋਂ ਦੀ ਅਤੇ ਸੱਜੇ ਮੋਢੇ ਤੋਂ ਖੱਬੇ ਲੱਕ ਉੱਤੋਂ ਦੀ। ਹੁਣ ਗੁਰਜੀਤ ਨੂੰ ਮਾਮੇ ਦੀ ਗੱਲ ਸਮਝ ਆ ਗਈ ਸੀ। ਪਾਰ ਦਾ ਮਤਲਬ ਸੀ ਬਾਰਡਰ ਪਾਰ, ਭਾਵ ਪਾਕਿਸਤਾਨ। ਇਸ ਤੋਂ ਪਹਿਲਾਂ ਕਿ ਗੁਰਜੀਤ ਕੁਝ ਬੋਲਦਾ, ਹਰਨਾਮ ਸਿੰਘ ਬੋਲਿਆ,
ਭਾਂਜੇ ਇੱਕ ਕੰਮ ਕਰ, ਸਾਨੂੰ ਨਹਿਰ ਦਾ ਪੁਲ ਪਾਰ ਕਰਵਾ ਕੇ ਆ।
ਪਰ ਮਾਮਾ ਜੀ ਮੇਰੇ ਕੋਲ ਕਿਹੜਾ ਕੋਈ ਸਾਧਨ ਆ,
ਗੁਰਜੀਤ ਬੋਲਿਆ,
ਮੈਂ ਤਾਂ ਸਾਈਕਲ 'ਤੇ ਆਇਆ,
ਗੁਰਜੀਤ ਡਰਦਾ ਡਰਦਾ ਬੋਲਿਆ। ਹਰਨਾਮ ਹੱਸਦਾ ਹੋਇਆ ਬੋਲਿਆ,
ਭੂਆ ਦਾ ਸਾਕ ਕਰਨਿਆ, ਅਸੀਂ ਕਿਹੜਾ ਤੇਰੇ ਮੋਢੇ 'ਤੇ ਚੜ੍ਹ ਕੇ ਜਾਣਾ, ਬਸ ਨਾਕਾ ਹੀ ਚੈੱਕ ਕਰਨਾ ਕਿ ਕਿਤੇ ਪੁਲ 'ਤੇ CRP ਤਾਂ ਨਹੀਂ ਲੱਗੀ।
ਗੁਰਜੀਤ ਹੁਣ ਬਿਲਕੁਲ ਡਰ ਗਿਆ ਸੀ। ਉਹਦਾ ਡਰ ਵੇਖ ਕੇ ਹਰਨਾਮ ਸਿੰਘ ਦੇ ਨਾਲ ਦਾ ਸਿੰਘ ਥੋੜ੍ਹੇ ਗੁੱਸੇ ਵਿੱਚ ਬੋਲਿਆ,
ਹੋਇਆ ਸੀ ਤੁਹਾਡੀ ਖਾਤਰ ਘਰ ਬਾਰ ਛੱਡੀ ਫਿਰਦਿਆਂ ਤਾਂ ਤੂੰ ਇੰਨਾ ਕੰਮ ਨਹੀਂ ਕਰ ਸਕਦਾ ਕੌਮ ਦੀ ਖਾਤਰ।
ਗੁਰਜੀਤ ਸਾਈਕਲ ਚੱਕ ਤੁਰਨ ਲੱਗਾ। ਹਰਨਾਮ ਸਿੰਘ ਬੋਲਿਆ,
ਖੜ੍ਹ ਜਾ ਪਤੰਦਰਾ, ਐਡੀ ਕੀ ਕਾਹਲੀ ਆ, ਅੱਗੇ CRP ਵਾਲੇ ਫੁੱਫੜਾਂ ਨੇ ਘੇਰ ਲਿਆ, ਕੀ ਕਹੇਗਾ ਕਿੱਥੋਂ ਆਇਆ? ਆ ਕਈ 'ਚ ਬੈਟਰੀ ਨਾਲ ਲੈ ਕੇ ਜਾ, ਜੇ ਕੋਈ ਪੁੱਛੂ ਤਾਂ ਕਹਿ ਤਾਂ ਸਕਦਾ ਕਿ ਪਾਣੀ ਲਾ ਕੇ ਆਇਆ ਖੇਤ। ਇੱਕ ਗੱਲ ਹੋਰ, ਅਸੀਂ ਨਹਿਰ ਦੀ ਪਟੜੀ 'ਤੇ ਪੁਲ ਦੇ ਖੱਬੇ ਪਾਸੇ ਪੁਲ ਤੋਂ 1 ਕਿੱਲੇ ਦੀ ਵਿਸ 'ਤੇ ਰੁਕਾਂਗੇ, ਜੇ ਨਾਕਾ ਹੋਇਆ ਤਾਂ ਸਿੱਧਾ ਲੰਘ ਜਾਵੀਂ ਪੁਲ ਤੋਂ ਪਾਰ, ਵਾਪਸ ਮੁੜਨ ਦੀ ਗਲਤੀ ਨਾ ਕਰੀਂ, ਅਤੇ ਜੇ ਨਾ ਹੋਇਆ ਤਾਂ ਪੁਲ ਲੰਘ ਕੇ ਪਟੜੀ ਦੇ ਨਾਲ ਖੱਬੇ ਪਾਸੇ ਮੁੜ, ਕਿੱਲੇ ਕੁ ਦੀ ਵਾਟ 'ਤੇ ਆ ਕੇ ਨਹਿਰ ਦੇ ਪਰਲੇ ਪਾਸੇ ਖੜ, 2 ਵਾਰ ਬੈਟਰੀ ਜਗਾ ਦੇਈਂ ਅਤੇ ਵਾਪਸ ਮੁੜ ਆਈਂ।
ਗੁਰਜੀਤ ਜਾ ਕੇ ਉਹਨਾਂ ਨੂੰ ਛੱਡ ਕੇ ਵਾਪਸ ਆ ਗਿਆ। ਰੱਬ ਦਾ ਸ਼ੁਕਰ ਸੀ ਕੋਈ ਨਾਕਾ ਨਹੀਂ ਸੀ ਲੱਗਿਆ। ਗੁਰਜੀਤ ਨੇ ਵਾਪਸ ਖੇਤ ਆ ਕੇ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਪਾਣੀ ਲਾਉਣ ਤੋਂ ਬਾਅਦ ਗੁਰਜੀਤ ਸਵੇਰੇ 3 ਵਜੇ ਘਰ ਆ ਕੇ ਸੌਂ ਗਿਆ। ਸਵੇਰੇ ਗ੍ਰੰਥੀ ਸਿੰਘ ਦੇ ਵਾਕ ਲੈਂਦਿਆਂ ਹੀ ਪੁਲਿਸ ਅਤੇ CRP ਵਾਲਿਆਂ ਨੇ ਗੁਰਜੀਤ ਦੇ ਘਰ ਨੂੰ ਘੇਰਾ ਪਾ ਲਿਆ। ਬਾਕੀ ਅਗਲੇ ਕਾਂਡ ਵਿੱਚ।